ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ। ਅਗਮ ਅਗੋਚਰ ਦਰਸ ਤੇਰਾ, ਸੋ ਪਾਏ ਜਿਸ ਮਸਤਕ ਭਾਗ। ਆਪ ਕਿਰਪਾਲ ਕਿਰਪਾ ਪ੍ਰਭ ਧਾਰੀ, ਸਤਿਗੁਰ ਬਖਸ਼ਿਆ ਹਰ ਨਾਮ। ਅਗਮ ਅਗੋਚਰ ਦਰਸ ਤੇਰਾ, ਸੋ ਪਾਏ ਜਿਸ ਮਸਤਕ ਭਾਗ। ਆਪ ਕਿਰਪਾਲ ਕਿਰਪਾ ਪ੍ਰਭ ਧਾਰੀ, ਸਤਿਗੁਰ ਬਖਸ਼ਿਆ ਹਰ ਨਾਮ। ਕਲਯੁਗ ਉਧਾਰਿਆ ਗੁਰਦੇਵ, ਮਲ ਮੂਤ ਮੂੜ ਜੇ ਮੁਗਦ ਹੋਤੇ, ਸਭ ਲਗੇ ਤੇਰੀ ਸੇਵ ਰਹਾਉ। ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ, ਸਭ ਮੈਂ ਰਹਿਆ ਸਮਾਏ। ਧਰਮ ਰਾਜਾ ਬਿਸਮਾਦ ਹੋਆ, ਸਭ ਪਈ ਪੈਰੀ ਆਏ। ਸਤਯੁਗ ਤ੍ਰੇਤਾ ਦੁਆਪਰ ਬਣੀਐ, ਕਲਯੁਗ ਉਤਮੋ ਜੁਗਾਂ ਮਾਹੇ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੈ ਥਾਏ। ਹਰ ਜੀਉ ਸੋਈ ਕਰੈ ਹੈ, ਜੇ ਭਗਤ ਤੇਰੇ ਜਾਚੈ ਹੈ, ਇਹੋ ਤੇਰਾ ਬਿਰਦ। ਕਰ ਜੋੜ ਨਾਨਕ ਦਾਨ ਮੰਗੈ, ਆਪਣਿਆਂ ਸੰਤਾਂ ਦੇਹ ਹਰ ਦਰਸ। ਹਰ ਜੀਉ ਸੋਈ ਕਰੈ ਹੈ, ਜੇ ਭਗਤ ਤੇਰੇ ਜਾਚੈ ਹੈ, ਇਹੋ ਤੇਰਾ ਬਿਰਦ। ਕਰ ਜੋੜ ਨਾਨਕ ਦਾਨ ਮੰਗੈ, ਆਪਣਿਆਂ ਸੰਤਾਂ ਦੇਹ ਹਰ ਦਰਸ। ਆਸਾ ਮਹੱਲਾ ਪੰਜਵਾਂ। ਅਗਮ ਅਗੋਚਰ ਦਰਸ ਤੇਰਾ, ਸੋ ਪਾਏ ਜਿਸ ਮਸਤਕ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਸਾਧ ਸੰਗਤ ਅਤੇ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਕਾਈ। ਕਲਯੁਗ ਦਾ ਸਮਾਂ ਬੜਾ ਭਿਆਨਕ ਹੈ, ਇਹ ਤੋਂ ਬਚਣ ਦੇ ਲਈ ਇੱਕ ਗੁਰੂ ਦੀ ਸੰਗਤ ਹੈ, ਦੂਸਰੀ ਸਤਿਗੁਰੂ ਦੀ ਬਾਣੀ ਹੈ। ਗੁਰੂ ਕੀ ਸੰਗਤ ਇੱਕ ਕਿਲ੍ਹਾ ਹੈ, ਜਿਸ ਦੇ ਵਿੱਚ ਆ ਕੇ ਹਰ ਦੁਸ਼ਮਣ ਦਾ ਡਰ ਖਤਮ ਹੋ ਜਾਂਦਾ ਹੈ। ਸਤਿਗੁਰੂ ਦੀ ਬਾਣੀ ਇੱਕ ਉਹ ਹਥਿਆਰ ਹੈ ਜਿਹਦੇ ਨਾਲ ਅਸੀਂ ਕਿਸੇ ਵੇਲੇ ਵੀ ਕਲਯੁੱਗ ਦਾ ਦੁਸ਼ਮਣ ਦਾ ਮੁਕਾਬਲਾ ਕਰ ਸਕਦੇ ਹਾਂ। ਇਸ ਲਈ ਸਤਿਗੁਰੂ ਨੇ ਇਹ ਸਾਡੇ 'ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਆਪ ਸੰਗਤਾਂ ਸਾਧ ਸੰਗਤ ਅਤੇ ਗੁਰਬਾਣੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਜਿਸ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਇਹਦੇ ਵਿੱਚ ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਕਲਯੁੱਗ ਉਧਾਰਿਆ ਗੁਰਦੇਵ, ਮਲ ਮੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ ਰਹਾਉ। ਇਹਨਾਂ ਸਿਧਾਂਤਰੂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਕਲਯੁੱਗ ਉਧਾਰਿਆ ਗੁਰਦੇਵ, ਗੁਰਦੇਵ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੋ ਗੁਰਦੇਵ ਪ੍ਰਕਾਸ਼ ਰੂਪ ਸਤਿਗੁਰੂ ਹਨ, ਅਥਵਾ ਗੁਰਦੇਵ ਦਾ ਅਰਥ ਹੈ ਪੂਜਨੀਕ ਸਤਿਗੁਰੂ ਹਨ, ਅਥਵਾ ਗੁਰਦੇਵ ਦੇਵਤਿਆਂ ਦੇ ਵੀ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਨ। ਉਹਨਾਂ ਨੇ ਕਲਯੁੱਗ ਦੇ ਵਿੱਚ ਅਵਤਾਰ ਧਾਰਨ ਕਰਕੇ ਇਸ ਕਲਯੁੱਗ ਦਾ ਹੀ ਉਧਾਰ ਕਰ ਦਿੱਤਾ ਹੈ। ਮਲ ਮੂਤ ਮੂੜ ਜੇ ਮੁਗਧ ਹੋਤੇ, ਜਿਹੜੇ ਕਲਯੁਗੀ ਜੀਵ ਮਲ ਮੂਤਰ ਤੋਂ ਮੁਰਾਦ ਗੰਦਗੀ ਦੇ ਕੀੜੇ ਬਣੇ ਹੋਏ ਸਨ, ਵਿਸ਼ੇ ਵਿਕਾਰਾਂ ਦੀ ਗੰਦਗੀ ਵਿੱਚ ਹਮੇਸ਼ਾ ਲਈ ਫਸੇ ਹੋਏ ਸਨ, ਜਿਹੜੇ ਮਨ ਕਰਕੇ ਵੀ ਮੂਰਖ ਸਨ ਅਤੇ ਬਾਣੀ ਕਰਕੇ ਵੀ ਮੁਗਧ ਨਾ ਸਮਝ ਸਨ, ਸਭ ਲੱਗੇ ਤੇਰੀ ਸੇਵ ਹੇ ਵਾਹਿਗੁਰੂ ਜੀ, ਸਭ ਤੇਰੀ ਸੇਵਾ ਦੇ ਵਿੱਚ ਲੱਗ ਗਏ ਨੇ। ਜਿਹੜੇ ਪੁਰਾਤਨ ਵਿਦਵਾਨ ਨੇ ਉਹਨਾਂ ਨੇ ਪਹਿਲੀ ਪੰਕਤੀ ਦਾ ਅਰਥ ਇਸੇ ਤਰ੍ਹਾਂ ਹੀ ਕੀਤਾ ਹੈ, ਕਲਯੁੱਗ ਉਧਾਰਿਆ ਗੁਰਦੇਵ, ਗੁਰਦੇਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਕਲਯੁੱਗ ਦਾ ਉਧਾਰ ਕੀਤਾ। ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਗੁਰਦੇਵ ਨੂੰ ਸੰਬੋਧਨ ਰੂਪ ਦੇ ਵਿੱਚ ਵੀ ਅਰਥ ਆਇਆ ਹੈ, ਕਲਯੁੱਗ ਉਧਾਰਿਆ ਗੁਰਦੇਵ, ਹੇ ਗੁਰਦੇਵ, ਹੇ ਗੁਰੂਆਂ ਦੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਸਾਂ ਤੇ ਕਲਯੁੱਗ ਦਾ ਹੀ ਉਧਾਰ ਕਰ ਦਿੱਤਾ ਹੈ, ਕਿਉਂਕਿ ਚਾਰ ਯੁੱਗ ਨੇ ਸਤਯੁੱਗ, ਤ੍ਰੇਤਾ, ਦੁਆਪਰ, ਚੌਥੇ ਨੰਬਰ 'ਤੇ ਕਲਯੁੱਗ ਦੀ ਗੱਲ ਆਉਂਦੀ ਹੈ। ਇਸੇ ਸ਼ਬਦ ਦੇ ਅੰਦਰ ਹਜ਼ੂਰ ਨੇ ਤੀਸਰੇ ਅੰਕ ਵਿੱਚ ਲਿਖਿਆ ਹੈ, ਸਤਯੁੱਗ ਤ੍ਰੇਤਾ ਦੁਆਪਰ ਭਣੀਐ, ਕਲਯੁੱਗ ਊਤਮੋ ਜੁਗਾਂ ਮਾਹੇ। ਬਹੁਤੇ ਲੋਕਾਂ ਨੇ ਕਲਯੁੱਗ ਨੂੰ ਮਾੜਾ ਸਮਾਂ ਆਖਿਆ ਹੈ, ਪਰ ਹਜ਼ੂਰ ਕਹਿੰਦੇ ਕਲਯੁੱਗ ਊਤਮੋ ਜੁਗਾਂ ਮਾਹੇ, ਇਹ ਕਲਯੁੱਗ ਦੂਸਰੇ ਯੁਗਾਂ ਦੇ ਨਾਲੋਂ ਅੱਛਾ ਸਮਾਂ ਹੈ। ਉਹ ਕਿਉਂ? ਇਸ ਕਲਯੁੱਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਆਏ ਔਰ ਉਹਨਾਂ ਗੁਰਸੰਗਤ ਅਤੇ ਬਾਣੀ ਦੀ ਦਾਤ ਬਖਸ਼ੀ, ਸੇਵਾ ਅਤੇ ਸਿਮਰਨ ਦੇ ਲੜ ਲਾ ਕੇ ਬੇਅੰਤ ਜੀਵਾਂ ਦਾ ਉਧਾਰ ਕੀਤਾ। ਇਸ ਲਈ ਕਲਯੁੱਗ ਦਾ ਸਮਾਂ ਦੂਸਰੇ ਯੁਗਾਂ ਦੇ ਮੁਕਾਬਲੇ 'ਤੇ ਉੱਤਮ ਹੈ। ਹਜ਼ੂਰ ਕਹਿੰਦੇ ਨੇ ਕਲਯੁੱਗ ਉਧਾਰਿਆ ਗੁਰਦੇਵ, ਹੇ ਗੁਰਦੇਵ ਜੀ, ਤੁਸਾਂ ਤੇ ਕਲਯੁੱਗ ਦਾ ਹੀ ਉਧਾਰ ਕਰ ਦਿੱਤਾ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਸਭ ਤੋਂ ਪ੍ਰਾਚੀਨ ਇਤਿਹਾਸ ਜਨਮ ਸਾਖੀ ਹੈ, ਭਾਈ ਬਾਲਾ ਜੀ ਦੀ ਉਚਾਰਨ ਕੀਤੀ ਮੰਨੀ ਗਈ। ਉਸ ਜਨਮ ਸਾਖੀ ਵਿੱਚ ਇੱਕ ਪ੍ਰਸੰਗ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਮੁੰਦਰ ਦੇ ਕਿਨਾਰੇ ਤੇ ਬੈਠੇ ਹਨ। ਇੱਕ ਪਾਸੇ ਸੰਘਣਾ ਜੰਗਲ ਹੈ, ਦੂਸਰੇ ਪਾਸੇ ਸਮੁੰਦਰ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੁਦਰਤ ਦਾ ਨਜ਼ਾਰਾ ਵੇਖ ਰਹੇ ਸਨ। ਅਚਾਨਕ ਤੂਫਾਨ ਉੱਠਿਆ, ਬੜੀ ਤੇਜ਼ ਹਨੇਰੀ ਆਈ ਔਰ ਉਹ ਹਨੇਰੀ ਇੰਨੀ ਜ਼ਬਰਦਸਤ ਸੀ, ਜਿੰਨੇ ਬਿਰਛ ਸਨ, ਝਾੜੀਆਂ ਸਨ, ਉਹਨਾਂ ਨੂੰ ਵੀ ਜੜੋਂ ਉਖੇੜਨ ਲੱਗ ਪਈ। ਭਾਈ ਮਰਦਾਨਾ ਵੇਖ ਕੇ ਬੜਾ ਘਬਰਾਇਆ, ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਹਨੇਰੀ ਬਹੁਤ ਭਿਆਨਕ ਹੈ, ਮੈਨੂੰ ਤਾਂ ਡਰ ਲੱਗਦਾ ਕਿਧਰੇ ਸਾਨੂੰ ਵੀ ਉਡਾ ਕੇ ਸਮੁੰਦਰ ਵਿੱਚ ਨਾ ਸੁੱਟ ਦੇਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆਂ ਡਰ ਨਾ, ਉਸ ਵਾਹਿਗੁਰੂ 'ਤੇ ਭਰੋਸਾ ਰੱਖ। ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲਹਿ ਲੱਖ ਦਰਿਆਓ, ਉਸ ਅਕਾਲ ਪੁਰਖ ਵਾਹਿਗੁਰੂ ਦੇ ਪੈ ਦੇ ਵਿੱਚ ਹੀ ਤਾਂ ਹਵਾ ਚੱਲਦੀ ਹੈ, ਉਹਦੇ ਪੈ ਦੇ ਵਿੱਚ ਹੀ ਦਰਿਆ ਵਗਦੇ ਨੇ, ਇਸ ਲਈ ਡਰਨ ਦੀ ਲੋੜ ਨਹੀਂ। ਭਾਈ ਮਰਦਾਨਾ ਮੂੰਹ 'ਤੇ ਕੱਪੜਾ ਲੈ ਕੇ ਸਿਰ ਮੂੰਹ ਵਲੇਟ ਕੇ ਲੰਮਾ ਪੈ ਗਿਆ। ਕੁਝ ਸਮੇਂ ਤੋਂ ਬਾਅਦ ਕੀ ਹੋਇਆ, ਜੰਗਲ ਨੂੰ ਅੱਗ ਲੱਗ ਗਈ ਹੈ, ਬੜੀਆਂ ਉੱਚੀਆਂ ਉੱਚੀਆਂ ਲਾਟਾਂ ਨਿਕਲ ਰਹੀਆਂ ਨੇ। ਹੁਣ ਇੱਕ ਪਾਸੇ ਹਵਾ ਤੇਜ਼ ਚੱਲ ਰਹੀ ਸੀ, ਉਸ ਅੱਗ ਨੇ ਸਾਰੇ ਜੰਗਲ ਨੂੰ ਹੀ ਆਪਣੀ ਲਪੇਟ ਵਿੱਚ ਲੈ ਲਿਆ। ਇੰਨੀ ਭਿਆਨਕ ਅੱਗ ਹੈ, ਜਿੰਨੇ ਪਸ਼ੂ ਪੰਛੀ ਨੇ ਉਹ ਆਪਣੇ ਬਚਾਅ ਦੇ ਲਈ ਇੱਧਰ ਉੱਧਰ ਦੌੜਦੇ ਨੇ। ਉਸ ਅੱਗ ਨੂੰ ਵੇਖ ਕੇ ਭਾਈ ਮਰਦਾਨਾ ਹੋਰ ਵੀ ਘਬਰਾ ਗਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ, ਅੱਗੇ ਜਿਵੇਂ ਕਿਵੇਂ ਹਨੇਰੀ ਤੋਂ ਤਾਂ ਬਚ ਗਏ, ਪਰ ਹੁਣ ਇਹ ਅੱਗ ਇੰਨੀ ਭਿਆਨਕ ਹੈ ਅਤੇ ਹੁਣ ਇਉਂ ਜਾਪਦਾ ਵੀ ਜਿਵੇਂ ਹੁਣ ਇਸ ਤੋਂ ਨਹੀਂ ਬਚਿਆ ਜਾ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆਂ, ਪੈ ਵਿੱਚ ਅਗਨ ਕੱਢਾ ਵੇ ਗਾਰ, ਪੈ ਵੇ ਧਰਤੀ ਦੱਬੀ ਪਾਰ। ਇਹ ਜਿਹੜੀ ਅੱਗ ਹੈ ਇਹ ਵੀ ਵਾਹਿਗੁਰੂ ਦੇ ਪੈ ਦੇ ਵਿੱਚ ਹੈ, ਤੂੰ ਉਸ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਰੱਖ, ਤੇਰਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਕਿਉਂ? ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਾਲੇ। ਜਿਹਦੇ ਕੋਲੇ ਗੁਰੂ ਦਾ ਸ਼ਬਦ ਹੁੰਦਾ ਹੈ, ਗੁਰੂ ਦਾ ਬਚਨ ਹੁੰਦਾ ਹੈ, ਔਰ ਉਹਨੂੰ ਨਾ ਪਾਣੀ ਡੂਬ ਸਕਦਾ ਹੈ, ਨਾ ਚੋਰ ਚੁਰਾ ਕੇ ਲਿਜਾ ਸਕਦੇ ਨੇ, ਨਾ ਹੀ ਉਹਨੂੰ ਅੱਗ ਸਾੜ ਸਕਦੀ ਹੈ। ਇਸ ਲਈ ਤੂੰ ਡਰ ਨਾ, ਵਾਹਿਗੁਰੂ ਵਾਹਿਗੁਰੂ ਜਪ। ਭਾਈ ਮਰਦਾਨਾ ਉਸੇ ਤਰ੍ਹਾਂ ਕਰਦਾ ਰਿਹਾ। ਫਿਰ ਇੱਕਦਮ ਬੱਦਲ ਦੀ ਘਟਾ ਚੜ ਕੇ ਆਈ, ਇੰਨਾ ਜ਼ੋਰਦਾਰ ਮੀਂਹ ਪੈਣ ਲੱਗਿਆ, ਮੋਲੇ ਤਾਰ ਵਰਖਾ ਹੋਈ, ਜਿਵੇਂ ਬੱਦਲ ਫਟ ਗਿਆ ਹੋਵੇ। ਅਤੇ ਭਾਈ ਮਰਦਾਨਾ ਹੋਰ ਵੀ ਡਰਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ, ਅੱਗੇ ਤਾਂ ਜਿਵੇਂ ਕਿਵੇਂ ਹਨੇਰੀ ਤੋਂ ਡੋਂ ਅਗਨੀ ਤੋਂ ਬਚ ਗਏ, ਪਰ ਹੁਣ ਇਹ ਮੀਂਹ ਨੇ ਬੜਾ ਸਾਡਾ ਨੁਕਸਾਨ ਕਰਨਾ। ਇਸ ਗੱਲ ਤੋਂ ਭਾਈ ਮਰਦਾਨਾ ਡਰਿਆ। ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆਂ ਡਰਨਾ, ਜੋ ਵੀ ਕੁਝ ਹੈ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਅਤੇ ਭਾਈ ਮਰਦਾਨਾ ਡਰਦਾ ਮਾਰਾ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ। ਇਹ ਸਾਰਾ ਕੁਝ ਜੋ ਵਾਪਰ ਰਿਹਾ ਹੈ, ਇਹਦਾ ਜਿੱਥੇ ਸਤਿਗੁਰੂ ਬੈਠੇ ਨੇ ਭਾਈ ਮਰਦਾਨਾ ਹੈ, ਉੱਥੇ ਉਹਦਾ ਕੋਈ ਅਸਰ ਨਹੀਂ ਹੋ ਰਿਹਾ। ਆਸੇ ਪਾਸੇ ਬੜੇ ਭਿਆਨਕ ਦ੍ਰਿਸ਼ ਦਿਖਾਈ ਦੇ ਰਹੇ ਨੇ। ਆਖਰਕਾਰ ਮੀਂਹ ਵੀ ਬੰਦ ਹੋਇਆ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਬੈਠੇ ਨੇ। ਕਹਿੰਦੇ ਨੇ, ਇਹ ਕੋਈ ਉਸ ਵੇਲੇ ਕਲਯੁਗੀ ਰਾਜਾ, ਕੋਈ ਕਲਯੁਗੀ ਮਨੁੱਖ, ਜਿਸ ਦਾ ਕਾਲਾ ਸਰੀਰ ਹੈ, ਅੱਖਾਂ ਲਾਲ ਨੇ, ਨਗਨ ਸਰੀਰ ਹੈ ਅਤੇ ਗੁਰੂ ਮਹਾਰਾਜ ਦੇ ਵੱਲ ਨੂੰ ਤੁਰਿਆ ਆ ਰਿਹਾ ਹੈ। ਉਸਨੇ ਇੱਕ ਹੱਥ ਨਾਲ ਜ਼ੁਬਾਨ ਪਕੜੀ ਹੋਈ ਹੈ, ਦੂਸਰੇ ਨਾਲ ਸਿਸਨ ਇੰਦਰੀਆ ਪਕੜਿਆ ਹੋਇਆ ਹੈ। ਅਤੇ ਜਦੋਂ ਗੁਰੂ ਮਹਾਰਾਜ ਵੱਲ ਨੂੰ ਆ ਰਿਹਾ ਸੀ, ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆਂ, ਆਓ ਵੇਖ ਕੀ ਤਮਾਸ਼ਾ ਹੋ ਰਿਹਾ ਹੈ। ਜਦੋਂ ਭਾਈ ਮਰਦਾਨੇ ਨੇ ਉਸ ਪਾਸੇ ਨਿਗਾਹ ਮਾਰੀ, ਕਹਿਣ ਲੱਗਾ, ਮਹਾਰਾਜ, ਇਹ ਮਨੁੱਖ ਇੰਨਾ ਬੇਸ਼ਰਮ ਅਤੇ ਬੇਹਿਆ ਹੈ, ਇਹਨੂੰ ਕੋਈ ਤੁਹਾਡਾ ਮਨ ਵਿੱਚ ਸਤਿਕਾਰ ਨਹੀਂ ਹੈ, ਨਗਨ ਹੋ ਕੇ ਕਿਸ ਹਾਲਤ ਵਿੱਚ ਤੁਹਾਡੇ ਵੱਲ ਚੱਲ ਕੇ ਆ ਰਿਹਾ ਹੈ। ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆਂ, ਇਹ ਹੈ ਕਲਯੁੱਗ, ਇਸ ਲਈ ਹੁਣ ਇਹਨੂੰ ਆਉਣ ਦੇ। ਹੁਣ ਇਹ ਕਲਯੁੱਗ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਇਆ ਅਤੇ ਇਸ ਨੇ ਬੜੀ ਕਰੂਰ ਦ੍ਰਿਸ਼ਟੀ ਨਾਲ ਗੁਰੂ ਮਹਾਰਾਜ ਨੂੰ ਡਰਾਉਣਾ ਚਾਹਿਆ, ਪਰ ਹੁਣ ਸਤਿਗੁਰੂ 'ਤੇ ਇਹਦਾ ਕੀ ਅਸਰ ਹੋ ਸਕਦਾ ਸੀ। ਫਿਰ ਅਖੀਰ ਜਦੋਂ ਗੁਰੂ ਮਹਾਰਾਜ ਨੇ ਇਹਦੇ ਵੱਲ ਕਰੂਰ ਦ੍ਰਿਸ਼ਟੀ ਨਾਲ ਤੱਕਿਆ, ਇਕਦਮ ਬੇਸੁੱਧ ਹੋ ਕੇ ਡਿੱਗ ਪਿਆ ਅਤੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਇਸਦਾ ਸਿਰ ਪਿਆ ਹੈ। ਇਹਨੂੰ ਸਰੀਰ ਦਾ ਕੋਈ ਚੇਤਾ ਨਹੀਂ, ਕੋਈ ਸੁੱਧ ਬੁੱਧ ਨਹੀਂ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਚਰਨਾਂ ਦਾ ਅੰਗੂਠਾ ਇਹਦੇ ਸਿਰ ਨੂੰ ਛੁਹਾਇਆ, ਇਹਨੂੰ ਹੋਸ਼ ਆਈ, ਉੱਠ ਕੇ ਬੈਠਾ, ਭੁੱਲਾਂ ਬਖਸ਼ਾਈਆਂ, ਸੱਚੇ ਪਾਤਸ਼ਾਹ ਮੈਂ ਕਲਯੁਗ ਹਾਂ, ਮੈਂ ਭੁੱਲ ਗਿਆ ਹਾਂ, ਮੈਨੂੰ ਬਖਸ਼ ਲਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਪਹਿਲਾਂ ਤੂੰ ਇਹ ਦੱਸ, ਆਹ ਜਿਹੜਾ ਇੰਨਾ ਤੂੰ ਡਰਾਮਾ ਕੀਤਾ ਹੈ, ਆਹ ਜਿਹੜਾ ਤੂੰ ਇੰਨਾ ਨਾਟਕ ਖੇਡਿਆ, ਇਹ ਕਿਉਂ ਖੇਡਿਆ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਲਯੁਗ ਥਰ ਥਰ ਕੰਬ ਰਿਹਾ ਹੈ ਅਤੇ ਨਾਲ ਬੇਨਤੀ ਕਰਨ ਲੱਗਿਆ, ਸੱਚੇ ਪਾਤਸ਼ਾਹ ਮੈਂ ਸੁਣਿਆ ਸੀ ਇਸ ਕਲਯੁਗ ਦੇ ਵਿੱਚ ਪਰਮੇਸ਼ਰ ਨੇ ਆਪ ਅਵਤਾਰ ਧਾਰਨ ਕੀਤਾ ਹੈ, ਮੈਂ ਤੁਹਾਡੀ ਇਸ ਲਈ ਪਰਖ ਕਰ ਰਿਹਾ ਸੀ, ਬਈ ਸੱਚਮੁੱਚ ਤੁਸੀਂ ਹੀ ਪੂਰਨ ਗੁਰੂ ਅਵਤਾਰ ਹੋ, ਕੋਈ ਨਕਲੀ ਨਾ ਹੋਵੇ, ਇਸ ਲਈ ਮੈਂ ਤੁਹਾਡੀ ਪਰਖ ਕੀਤੀ ਹੈ। ਅਤੇ ਫਿਰ ਸਤਿਗੁਰੂ ਕਹਿਣ ਲੱਗੇ, ਤੂੰ ਨਗਨ ਹੋ ਕੇ ਸਾਡੇ ਕੋਲ ਕਿਉਂ ਆਇਆ? ਉਹ ਕਹਿਣ ਲੱਗਾ, ਮਹਾਰਾਜ ਮੈਂ ਕਲਯੁਗ ਹਾਂ, ਮੇਰਾ ਸੁਭਾਅ ਹੈ, ਮੈਂ ਇਸ ਸ਼ਰਮ ਧਰਮ ਦੇ ਪਰਦੇ ਤੋਂ ਲੋਕਾਂ ਨੂੰ ਬਾਹਰ ਕੀਤਾ ਹੋਇਆ, ਜਿਹੜੇ ਲੋਕ ਮੇਰੇ ਪ੍ਰਭਾਵ ਹੇਠ ਆ ਜਾਂਦੇ ਨੇ ਉਹ ਬੇਸ਼ਰਮ ਅਤੇ ਬੇਹਿਆ ਹੋ ਜਾਂਦੇ ਨੇ। ਮੇਰੇ ਕੋਲ ਦੋ ਹੀ ਗੱਲਾਂ ਮੁੱਖ ਨੇ, ਇੱਕ ਜੀਵ ਦਾ ਸਵਾਦ, ਦੂਸਰਾ ਇੰਦਰੀ ਦਾ ਸਵਾਦ। ਮੈਂ ਇਹਨਾਂ ਦੋਹਾਂ ਦੇ ਵਿੱਚ ਲਾ ਕੇ ਸਾਰੇ ਸੰਸਾਰ ਨੂੰ ਤਬਾਹ ਕਰ ਦਿੱਤਾ ਹੈ ਅਤੇ ਕਰ ਦੇਣਾ ਹੈ, ਕਿਉਂਕਿ ਦੋ ਹੀ ਵੱਡੇ ਇਹ ਚਸਕੇ ਨੇ ਜਿਹਦੇ ਵਿੱਚ ਸਾਰੀ ਦੁਨੀਆ ਬਰਬਾਦ ਹੋ ਰਹੀ ਹੈ। ਇਸੇ ਲਈ ਮਹਾਰਾਜ ਮੈਂ ਤੇ ਹੁਣ ਆਪਣੀਆਂ ਭੁੱਲਾਂ ਬਖਸ਼ਾਉਣ ਦੀ ਖਾਤਰ ਆਪ ਜੀ ਦੇ ਪਾਸ ਪਹੁੰਚਿਆ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੇਰੀਆਂ ਭੁੱਲਾਂ ਤਾਂ ਹੀ ਬਖਸ਼ੀਆਂ ਜਾ ਸਕਦੀਆਂ ਨੇ ਜੇ ਤੂੰ ਸਾਡਾ ਬਚਨ ਮੰਨੇ। ਕਹਿਣ ਲੱਗਾ, ਮਹਾਰਾਜ ਦੱਸੋ ਕੀ ਹੁਕਮ ਹੈ? ਮੈਂ ਹਰ ਤਰ੍ਹਾਂ ਦੀ ਤੁਹਾਡੀ ਸੇਵਾ ਲਈ ਕਰਨ ਲਈ ਤਿਆਰ ਹਾਂ। ਅਤੇ ਨਾਲ ਹੀ ਕਹਿਣ ਲੱਗਾ, ਮਹਾਰਾਜ ਮੈਂ ਕੋਈ ਤੁਹਾਨੂੰ ਭੇਟਾ ਵੀ ਅਰਪਣ ਕਰਨੀ ਚਾਹੁੰਦਾ ਹਾਂ। ਸਤਿਗੁਰੂ ਕਹਿਣ ਲੱਗੇ, ਦੱਸ ਤੂੰ ਸਾਨੂੰ ਕੀ ਭੇਟਾ ਦੇਣਾ ਚਾਹੁੰਦਾ? ਕਹਿਣ ਲੱਗਾ, ਸੱਚੇ ਪਾਤਸ਼ਾਹ ਜੇ ਹੁਕਮ ਹੋਵੇ ਮੈਂ ਤੁਹਾਨੂੰ ਮੋਤੀ, ਹੀਰੇ, ਰਤਨ, ਜੜ, ਸੋਨੇ ਦੇ ਮੰਦਰ ਦੇ ਸਕਦਾ ਹਾਂ, ਮੈਂ ਤੁਹਾਨੂੰ ਸਵਰਗ ਦੀਆਂ ਪੱਛਰਾਂ ਵੀ ਲਿਆ ਕੇ ਦੇ ਸਕਦਾ ਹਾਂ, ਮੈਂ ਤੁਹਾਨੂੰ ਰਿਧੀਆਂ, ਸਿੱਧੀਆਂ, ਨੌ ਨਿਧੀਆਂ ਵੀ ਦੇ ਸਕਦਾ ਹਾਂ, ਮੈਂ ਤੁਹਾਨੂੰ ਸਲਤਨਤ, ਰਾਜ ਭਾਗ ਵੀ ਦੇ ਸਕਦਾ ਹਾਂ। ਸਤਿਗੁਰੂ ਕਹਿਣ ਲੱਗੇ, ਸਾਨੂੰ ਤੇਰੀ ਕੋਈ ਵੀ ਭੇਟਾ ਮਨਜ਼ੂਰ ਨਹੀਂ ਹੈ, ਕਿਉਂਕਿ ਸਾਮ, ਦਾਮ, ਦੰਡ, ਪੇ ਦੇ ਚਾਰ ਕਿਸਮ ਦੀ ਨੀਤੀ ਦੇ ਅੰਗ ਹੁੰਦੇ ਨੇ। ਪਹਿਲਾਂ ਸ਼ਰਨ ਲੈ ਲੈਣੀ, ਫਿਰ ਲਾਲਚ ਦੇਣਾ, ਅਤੇ ਫਿਰ ਪਾਠਕ ਪਾਉਣੀ, ਅਤੇ ਫਿਰ ਦੰਡ ਦੇਣਾ। ਇਹਨੇ ਸਾਰੇ ਆਪਣੇ ਹਥਿਆਰ ਖੁੰਡੇ ਹੋਏ ਵੇਖੇ ਅਤੇ ਅਖੀਰ ਗੁਰੂ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ। ਕਹਿਣ ਲੱਗਾ, ਮਹਾਰਾਜ ਫਿਰ ਕਿਰਪਾ ਕਰੋ, ਹੁਣ ਮੇਰਾ ਉਧਾਰ ਕਰੋ। ਸਤਿਗੁਰੂ ਕਹਿਣ ਲੱਗੇ, ਤੇਰਾ ਉਧਾਰ ਤਾਂ ਹੋ ਸਕਦਾ ਜੇ ਤੂੰ ਸਾਡਾ ਬਚਨ ਮੰਨੇ। ਮਹਾਰਾਜ ਦੱਸੋ ਕੀ ਹੁਕਮ ਹੈ? ਹਜ਼ੂਰ ਕਹਿਣ ਲੱਗੇ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ, ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਗੁਰੂ ਬਾਣੀ ਅਤੇ ਨਾਲ ਸ਼ਬਦ ਕੀਰਤਨ ਨਾਲ ਜੁੜੇ ਹੋਣ, ਤੂੰ ਉੱਥੇ ਜਾ ਕੇ ਪੈਰ ਨਹੀਂ ਪਾਉਣਾ ਜਿੱਥੇ ਸੰਗਤਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਕਥਾ ਕਰ ਰਹੇ ਹੋਣ, ਤੂੰ ਉੱਥੇ ਨਹੀਂ ਜਾਣਾ। ਕਹਿੰਦਾ, ਮਹਾਰਾਜ ਸਤਿ ਬਚਨ। ਅਤੇ ਨਾਲ ਹੀ ਬੇਨਤੀ ਕੀਤੀ, ਮਹਾਰਾਜ ਫਿਰ ਮੇਰਾ ਉਧਾਰ ਕਿਵੇਂ ਹੋਵੇਗਾ? ਸਤਿਗੁਰੂ ਕਹਿਣ ਲੱਗੇ ਤੇਰਾ ਉਧਾਰ ਬਚਨ ਮੰਨ ਕੇ ਹੋਣਾ। ਮਹਾਰਾਜ ਫਿਰ ਮੇਰੀ ਹਾਜ਼ਰੀ ਕਦੋਂ ਲੱਗੇਗੀ? ਸਤਿਗੁਰੂ ਕਹਿਣ ਲੱਗੇ ਜਦੋਂ ਦੀਵਾਨ ਦੀ ਸਮਾਪਤੀ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤੇ ਉਸ ਵੇਲੇ ਤੂੰ ਉੱਥੇ ਹਾਜ਼ਰੀ ਲਗਵਾ ਸਕਦਾ। ਸੋ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ, ਕੜਾਹ ਪ੍ਰਸ਼ਾਦੀ ਦੇਗ ਵਰਤਾਉਣ ਦਾ ਸਮਾਂ ਹੁੰਦਾ ਹੈ, ਉਸ ਵੇਲੇ ਕਲਯੁਗ ਦੀ ਆਮਦ ਹੁੰਦੀ ਹੈ। ਸਾਰਿਆਂ ਦੇ ਮਨ ਉਤਾਵਲੇ ਹੁੰਦੇ ਨੇ ਵੀ ਹੁਣ ਛੇਤੀ ਛੇਤੀ ਘਰਾਂ ਨੂੰ ਜਾਈਏ। ਜਿਹੜਾ ਗੁਰੂ ਦਾ ਉਪਦੇਸ਼ ਹੈ, ਬਾਣੀ, ਉਹ ਵੀ ਵਿਸਰ ਜਾਂਦੀ ਹੈ ਅਤੇ ਇਸ ਤਰ੍ਹਾਂ ਉਹ ਕਲਯੁਗ ਦਾ ਪ੍ਰਭਾਵ ਉਸ ਵੇਲੇ ਪ੍ਰਤੱਖ ਦਿਖਾਈ ਦਿੰਦਾ ਹੈ। ਸੋ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਇਤਿਹਾਸਕ ਘਟਨਾ ਦਾ ਸੰਕੇਤ ਦੇ ਰਹੇ ਹਨ। ਕਲਯੁਗ ਉਧਾਰਿਆ ਗੁਰਦੇਵ। ਹੇ ਗੁਰਦੇਵ ਪਾਤਸ਼ਾਹ, ਹੇ ਗੁਰੂ ਪਰਮੇਸ਼ਰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਤੁਸਾਂ ਤੇ ਕਲਯੁਗ ਦਾ ਵੀ ਉਧਾਰ ਕਰ ਦਿੱਤਾ, ਕਲਯੁਗ ਨੂੰ ਵੀ ਉਧਾਰ ਦਿੱਤਾ। ਮਲ ਮੂਤ ਮੂੜ ਜੇ ਮੁਗਧ ਹੋਤੇ, ਜਿਹੜੇ ਮਲ ਮੂਤਰ ਵਾਂਗੂ ਗੰਦਗੀ ਦੇ ਕੀੜੇ ਸਨ, ਵਿਸ਼ਿਆਂ ਰੂਪੀ ਵਿਸ਼ਟਾ ਦੇ ਕੀਟ ਬਣੇ ਹੋਏ ਸਨ, ਮੂੜ ਮਨ ਕਰਕੇ ਵੀ ਮੂਰਖ ਸਨ ਤੇ ਬਾਣੀ ਕਰਕੇ ਵੀ ਜਿਹੜੇ ਮੂਰਖ ਸਨ, ਸਭ ਲੱਗੇ ਤੇਰੀ ਸੇਵ। ਇਸ ਵੇਲੇ ਸਭ ਤੁਹਾਡੀ ਸੇਵਾ ਦੇ ਵਿੱਚ ਲੱਗੇ ਨੇ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪ ਸੰਗਤਾਂ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ, ਅਗਮ ਅਗੋਚਰ ਦਰਸ ਤੀਰਾ, ਸੋ ਪਾਏ ਜਿਸ ਮਸਤਕ ਭਾਗ। ਹੇ ਅਗਮ ਅਗੋਚਰ ਵਾਹਿਗੁਰੂ ਜੀ, ਤੁਹਾਡਾ ਦਰਸ਼ਨ ਬੜਾ ਦੁਰਲਭ ਹੈ। ਸੋ ਪਾਏ ਜਿਸ ਮਸਤਕ ਭਾਗ, ਜਿਸਦੇ ਮੱਥੇ ਤੇ ਚੰਗਾ ਭਾਗ ਜਾਗਦਾ, ਉਹੀ ਤੁਹਾਡਾ ਦਰਸ਼ਨ ਕਰ ਸਕਦਾ ਹੈ। ਇਹ ਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਹੈ। ਆਪ ਕਿਰਪਾਲ ਕਿਰਪਾ ਪ੍ਰਭ ਧਾਰੀ, ਸਤਿਗੁਰ ਬਖਸ਼ਿਆ ਹਰ ਨਾਮ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਆਪ ਕਿਰਪਾ ਦਾ ਘਰ ਹੈ ਤੇ ਸਰਬ ਕਲਾ ਸਮਰੱਥ ਵੀ ਹੈ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕਿਰਪਾ ਧਾਰਨ ਕੀਤੀ ਤਾਂ ਪੂਰੇ ਗੁਰੂ ਦੇ ਨਾਲ ਮਿਲਾਪ ਹੋ ਗਿਆ। ਸਤਿਗੁਰ ਬਖਸ਼ਿਆ ਹਰ ਨਾਮ ਤੇ ਸਤਿਗੁਰੂ ਨੇ ਫਿਰ ਵਾਹਿਗੁਰੂ ਦਾ ਨਾਮ ਬਖਸ਼ਿਸ਼ ਕਰ ਦਿੱਤਾ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ, ਤੇ ਉਸ ਨਾਮ ਦੇ ਜ਼ਰੀਏ ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰੇ ਹੁੰਦੇ ਹਨ। ਕਲਯੁਗ ਉਧਾਰਿਆ ਗੁਰਦੇਵ, ਮਲ ਮੂਤ ਮੂੜ ਜੇ ਮੁਗਧ ਹੋਤੇ, ਸਭ ਲੱਗੇ ਤੇਰੀ ਸੇਵ ਰਹਾਉ। ਹੇ ਗੁਰਦੇਵ, ਗੁਰੂ ਪਰਮੇਸ਼ਰ ਜੀ, ਤੁਸਾਂ ਕਿਰਪਾ ਕੀਤੀ, ਇਸ ਢੰਗ ਦੇ ਨਾਲ ਕਲਯੁਗ ਨੂੰ ਵੀ ਉਧਾਰ ਦਿੱਤਾ ਹੈ। ਜਿਹੜੇ ਲੋਕ ਮਲ ਮੂਤਰ ਵਾਂਗੂ ਘਿਰਣਤ ਕੰਮਾਂ ਕਾਰਾਂ ਦੇ ਵਿੱਚ ਲੱਗੇ ਹੋਏ ਸਨ, ਗੰਦਗੀ ਦੇ ਵਿਸ਼ਿਆਂ ਦੇ ਕੀੜੇ ਬਣੇ ਹੋਏ ਸਨ ਤੇ ਜਿਹੜੇ ਮਨ ਕਰਕੇ ਵੀ ਮੂਰਖ ਸਨ, ਬਾਣੀ ਕਰਕੇ ਵੀ ਬੇਸਮਝ ਸਨ, ਸਭ ਤੇਰੀ ਸੇਵਾ ਟਹਿਲ ਦੇ ਵਿੱਚ ਲੱਗੇ ਹਨ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ, ਸਭ ਮੈਂ ਰਹਿਆ ਸਮਾਏ। ਹੇ ਵਾਹਿਗੁਰੂ ਜੀ, ਤੂੰ ਆਪ ਸਾਰੀ ਸ੍ਰਿਸ਼ਟੀ ਦਾ ਕਰਤਾ ਸਿਰਜਣਹਾਰ ਹੈ ਤੇ ਸਭ ਸ੍ਰਿਸ਼ਟ ਧਰਤਾ, ਸਾਰੀ ਸ੍ਰਿਸ਼ਟੀ ਨੂੰ ਧਰਤਾ ਆਸਰਾ ਦੇਣ ਵਾਲਾ ਹੈ। ਸਭ ਮੈਂ ਰਹਿਆ ਸਮਾਏ ਤੇ ਤੂੰ ਸਾਰਿਆਂ ਦੇ ਵਿੱਚ ਹੀ ਸਮਾ ਰਿਹਾ, ਸਾਰਿਆਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ। ਕਿ ਸਰਬੱਤਰ ਦਿਸੈ, ਕਿ ਸਰਬੱਤਰ ਪਿਸੈ, ਜਮੀਨ ਤੂੰ ਹੀ, ਜਮਾਂ ਤੂੰ ਹੀ, ਮਕੀਂ ਤੂੰ ਹੀ, ਮਕਾਂ ਤੂੰ ਹੀ, ਘਟ ਘਟ ਮੈਂ ਹਰਜੂ ਬਸੈ, ਸੰਤਨ ਕਹੇ ਉਪਕਾਰ। ਧਰਮ ਰਾਜਾ ਬਿਸਮਾਦ ਹੋਆ, ਸਭ ਪਈ ਪੈਰੀ ਆਏ। ਲਓ ਧਰਮ ਰਾਜਾ ਵੀ ਹੈਰਾਨ ਹੋ ਗਿਆ, ਕਿਉਂਕਿ ਸਾਰੀ ਹੀ ਸ੍ਰਿਸ਼ਟੀ ਗੁਰੂ ਪਰਮੇਸ਼ਰ ਜੀ ਦੇ ਆ ਕੇ ਚਰਨਾਂ ਵਿੱਚ ਢਹਿ ਪਈ ਤੇ ਜਿਹੜਾ ਵੀ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ ਪੈ ਜਾਂਦਾ ਤੇ ਫਿਰ ਉਹਦਾ ਪਾਰੂ ਤਾਰਾ ਹੋ ਜਾਂਦਾ, ਫਿਰ ਉਹਨੂੰ ਧਰਮ ਰਾਜਾ ਦੇ ਪੇਸ਼ ਨਹੀਂ ਹੋਣਾ ਪੈਂਦਾ। ਦੂਰ ਰਹੀ ਉਹ ਜਨਤੇ ਬਾਟ, ਜਮ ਤੇ ਰੱਖ ਹੈ ਦੇ ਕਰ ਹੱਥ। ਇਸ ਢੰਗ ਦੇ ਨਾਲ ਧਰਮ ਰਾਜਾ ਵੀ ਹੈਰਾਨ ਹੋ ਗਿਆ ਵੀ ਕੁੱਲ ਦੁਨੀਆ ਸਾਰੀ ਸ੍ਰਿਸ਼ਟੀ ਹੀ ਸਤਿਗੁਰੂ ਦੇ ਆ ਕੇ ਚਰਨੀ ਪੈ ਗਈ ਤੇ ਸਭ ਦਾ ਹੀ ਸਤਿਗੁਰੂ ਨੇ ਉਧਾਰ ਕਰ ਦਿੱਤਾ ਹੈ। ਸਤਯੁਗ ਤ੍ਰੇਤਾ ਦੁਆਪਰ ਬਣੀਆ ਹੈ, ਕਲਯੁਗ ਊਤਮੋ ਜੁਗਾ ਮਾਹੇ। ਲੋ ਹਜ਼ੂਰ ਕਹਿੰਦੇ ਨੇ ਭਾਵੇਂ ਸਤਯੁਗ ਤ੍ਰੇਤਾ ਦੁਆਪਰ ਯੁਗ ਵੀ ਚੰਗੇ ਆਖੇ ਜਾਂਦੇ ਹਨ, ਪਰ ਕਲਯੁਗ ਬਾਕੀ ਸਾਰੇ ਯੁਗਾਂ ਨਾਲੋਂ ਉੱਤਮ ਹੈ। ਉਹ ਕਿਉਂ? ਕਲਯੁਗ ਦੇ ਵਿੱਚ ਬੜਾ ਸੋਹਣਾ ਨਿਆਂ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਜਿਹੜਾ ਮਨੁੱਖ ਇਸ ਹੱਥ ਨਾਲ, ਸੱਜੇ ਜਾਂ ਖੱਬੇ ਹੱਥ ਨਾਲ ਕੋਈ ਵੀ ਪੁੰਨ ਦਾਨ ਕਰਦਾ ਜਾਂ ਚੋਰੀ ਜਾਰੀ ਕਰਦਾ ਤੇ ਉਸੇ ਹੀ ਹੱਥ ਦੇ ਨਾਲ ਉਹਦਾ ਫਲ ਪ੍ਰਾਪਤ ਕਰ ਲੈਂਦੇ। ਕੋਈ ਨਾ ਪਕੜੀਏ ਕਿਸੇ ਥਾਏ, ਕਿਸੇ ਦੀ ਥਾਂ ਕਿਸੇ ਹੋਰ ਨੂੰ ਕਿਤੇ ਵੀ ਨਹੀਂ ਪਕੜਿਆ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਸਿਧਾਂਤ ਦੀ ਬੜੀ ਸੋਹਣੀ ਵਿਆਖਿਆ ਕੀਤੀ ਹੈ। ਸਤਜੋ ਕਾ ਅਨਿਆਏ ਸੁਣ, ਇੱਕ ਫੇੜੇ ਸਭ ਦੇਸ਼ ਮਰਾਵੈ, ਤ੍ਰਿਤ ਨਗਰੀ ਪੀੜੀਐ, ਦੁਆਪਰ ਵੰਸ਼ ਕੁਵੰਸ਼ ਕਹਾਵੈ, ਕਲਯੁਗ ਜੋ ਫੇੜੇ ਸੋ ਪਾਵੈ। ਭਾਈ ਗੁਰਦਾਸ ਜੀ ਕਹਿੰਦੇ ਸਤਜੁਗ ਦੇ ਵਿੱਚ ਐਸਾ ਅਨਿਆ ਹੁੰਦਾ ਸੀ, ਨਿਆ ਨਹੀਂ ਸੀ, ਅਨਿਆ ਸ਼ਬਦ ਵਰਤੇ, ਕਲਯੁਗ ਕਾ ਅਨਿਆਏ ਸੁਣ, ਵੀ ਕਲਯੁਗ ਦੇ ਵਿੱਚ ਇਹੋ ਜਿਹਾ ਅਨਿਆ ਹੁੰਦਾ ਸੀ, ਬੇਇਨਸਾਫ਼ੀ ਹੁੰਦੀ ਸੀ। ਜੇ ਕੋਈ ਇੱਕ ਬੰਦਾ ਮਾੜਾ ਕੰਮ ਕਰੇ ਤੇ ਸਾਰੇ ਦੇਸ਼ ਨੂੰ ਹੀ ਸਜ਼ਾ ਭੁਗਤਣੀ ਪੈਂਦੀ ਸੀ। ਮਹਾਂਪੁਰਖ ਉਦਾਹਰਣ ਵਜੋਂ ਸਾਖੀ ਸੁਣਾਉਂਦੇ ਸਨ, ਇੱਕ ਬੇਣੂ ਰਾਜਾ ਹੋਇਆ ਸਤਯੁਗ ਦੇ ਵਿੱਚ। ਉਸਨੇ ਜਿਹੜਾ ਦੈਂਤਾਂ ਦਾ ਗੁਰੂ ਸ਼ੁਕਰਾਚਾਰੀਆ ਸੀ, ਉਹਦੀ ਲੜਕੀ ਦੇਵ ਜਾਨੀ ਦਾ ਸਤਿਭੰਗ ਕੀਤਾ ਸੀ, ਜਿਸਦਾ ਸਦਕਾ 10,000 ਵਰ੍ਹਾ ਮੀਂਹ ਨਹੀਂ ਸੀ ਪਿਆ, ਔੜ ਲੱਗੀ, ਲੋਕੀ ਭੁੱਖੇ ਮਰ ਗਏ, ਕਾਲ ਪਿਆ ਰਿਹਾ। ਕਾਰਾ ਇੱਕ ਨੇ ਕੀਤਾ ਤੇ ਸਾਰੇ ਦੇਸ਼ ਨੂੰ ਸਜ਼ਾ ਮਿਲੀ। ਤ੍ਰੇਤੇ ਨਗਰੀ ਪੀੜੀਐ, ਤ੍ਰੇਤੇ ਦਾ ਇਹ ਨਿਆਂ ਸੀ, ਜੇ ਬੰਦਾ ਇੱਕ ਗਲਤੀ ਕਰੇ ਤੇ ਸਾਰੇ ਪਿੰਡ ਨੂੰ, ਸਾਰੇ ਸ਼ਹਿਰ ਨੂੰ ਸਜ਼ਾ ਮਿਲਦੀ ਸੀ। ਹੁਣ ਦੇਖ ਲਓ, ਰਾਵਣ, ਇੱਕ ਰਾਵਣ ਨੇ ਗਲਤੀ ਕੀਤੀ, ਸੀਤਾ ਨੂੰ ਚੁਰਾ ਕੇ ਲੈ ਆਇਆ, ਪਰ ਵੇਖ ਲਓ ਸਾਰੀ ਲੰਕਾ ਨੂੰ ਸੜ ਕੇ ਸੁਆਹ ਹੋਣਾ ਪਿਆ, ਇਉਂ ਸਾਰੇ ਸ਼ਹਿਰ ਨੂੰ ਸਜ਼ਾ ਮਿਲੀ। ਇਹ ਵੀ ਕੋਈ ਨਿਆਂ ਵਾਲੀ ਗੱਲ ਨਹੀਂ ਸੀ। ਦੁਆਪਰ ਵੰਸ਼ ਕੁਵੰਸ਼ ਕਹਾਵੈ, ਅਤੇ ਦੁਆਪਰ ਦੇ ਵਿੱਚ ਜੇ ਕੋਈ ਇੱਕ ਗਲਤੀ ਕਰਦਾ ਸੀ ਤੇ ਸਾਰੇ ਵੰਸ਼ ਨੂੰ, ਸਾਰੇ ਖਾਨਦਾਨ ਨੂੰ ਉਹਦੀ ਸਜ਼ਾ ਮਿਲਦੀ ਸੀ। ਯਾਦਵਾਂ ਨੇ ਦੁਰਭਾਸ਼ਾ ਰਿਖੀ ਨਾਲ ਮਜ਼ਾਕ ਕੀਤਾ, ਦੁਰਭਾਸ਼ਾ ਸੋਂ ਕਰਤ ਟਕੌਰੀ ਯਾਦਵ ਇਹ ਫਲ ਪਾਏ, ਇੱਕ ਅੰਦਾੜੀਏ ਮੁੰਡੇ ਦੇ ਬੀਬੀਆਂ ਵਾਲੇ ਕੱਪੜੇ ਪਵਾ ਕੇ ਪੇਟ ਮੂਹਰੇ ਇੱਕ ਬਾਟਾ ਜਿਹਾ ਬੰਨ੍ਹ ਦਿੱਤਾ। ਕਹਿਣ ਲੱਗੇ, ਦੱਸੋ ਰਿਖੀ ਜੀ ਕੀ ਹੋਵੇਗਾ? ਉਹ ਕਹਿਣ ਲੱਗਾ, ਤੁਸੀਂ ਜਾਓ, ਤੁਸੀਂ ਮਜ਼ਾਕ ਨਾ ਕਰੋ। ਪਰ ਉਹ ਨਾ ਹੀ ਹਟੇ। ਕਿਸੇ ਕਵੀ ਨੇ ਲਿਖਿਆ ਹੈ, ਸੰਤਨ ਸੇਤੀ ਮਸ਼ਕਰੀ ਕੋਲ ਡੋਬਣ ਕੀ ਰੀ। ਜਿਹੜਾ ਮਹਾਂਪੁਰਖਾਂ ਨਾਲ ਮਾਹੌਲ ਠੱਠਾ ਕਰਨਾ ਕੋਲ ਡੋਬਣ ਦੀ ਰੀਤ ਹੁੰਦੀ ਹੈ, ਇਹਨਾਂ ਨੇ ਉਹੀ ਕੁਛ ਕੀਤਾ। ਤੇ ਜਦੋਂ ਨਾ ਹੀ ਟਲੇ ਤੇ ਦੁਰਭਾਸ਼ਾ ਰਿਖੀ ਦੇ ਮੂੰਹੋਂ ਬਚਨ ਨਿਕਲਿਆ, ਕਹਿੰਦਾ, ਅੱਛਾ ਹੁਣ ਇਹਦੇ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਕੁਲ ਦਾ ਖਾਤਮਾ ਕਰ ਦੇਵੇਗਾ। ਫਿਰ ਇੱਕ ਮੂਸਲ ਜਿਹਾ ਪੈਦਾ ਹੋਇਆ, ਉਹਨੂੰ ਸਮੁੰਦਰ ਵਿੱਚ ਰੇਤ ਕੇ ਵੀ ਸੁੱਟਿਆ, ਇੱਕ ਉਹ ਥੋੜ੍ਹਾ ਜਿਹਾ ਲੋਹੇ ਦਾ ਟੁਕੜਾ ਡਿੱਗ ਪਿਆ, ਹੱਥੋਂ ਉਹ ਮੱਛੀ ਨਿਗਲ ਗਈ। ਪਰ ਕੁਛ ਸਮੇਂ ਤੋਂ ਬਾਅਦ ਰਿਖੀ ਦਾ ਬਚਨ ਪੂਰਾ ਹੋਇਆ। ਉੱਥੇ ਸਮੁੰਦਰ ਦੇ ਕਿਨਾਰੇ 'ਤੇ ਮੇਲਾ ਲੱਗਿਆ, ਸਾਰੇ ਯਾਦਵ ਉੱਥੇ ਗਏ, ਸ਼ਰਾਬਾਂ ਪੀਤੀਆਂ, ਅਤੇ ਉੱਥੇ ਇੱਕ ਦੱਬ ਉੱਗੀ ਸੀ ਅਤੇ ਔਰ ਉਹ ਬੜੀ ਤੇਜ਼ ਤਲਵਾਰ ਵਰਗੀਆਂ ਉਸਦੀਆਂ ਧਾਰਾਂ ਸਨ, ਅਤੇ ਉਹਦੇ ਨਾਲ ਲੜ ਲੜ ਕੇ ਅਤੇ ਸਾਰੇ ਯਾਦਵ ਉੱਥੇ ਮਾਰੇ ਗਏ। 56 ਕਰੋੜ ਉਸ ਵੇਲੇ ਯਾਦਵਾਂ ਦੀ ਗਿਣਤੀ ਲਿਖੀ ਮਿਲਦੀ ਹੈ ਕਿ ਸਾਰੇ ਦੇ ਸਾਰੇ ਉਸ ਘਟਨਾ ਦੇ ਵਿੱਚ ਮਾਰੇ ਗਏ। ਕ੍ਰਿਸ਼ਨ ਜੀ ਬਚੇ ਅਤੇ ਫਿਰ ਉਹਨਾਂ ਨੂੰ ਵੀ ਇੱਕ ਸ਼ਿਕਾਰੀ ਨੇ ਤੀਰ ਮਾਰ ਦਿੱਤਾ ਸੀ, ਅਤੇ ਉਸ ਤੀਰ ਨੂੰ ਵੀ ਉਸੇ ਹੀ ਲੋਹੇ ਦੀ ਮੁਖੀ ਲੱਗੀ ਸੀ ਜਿਹੜਾ ਮੱਛੀ ਨਿਗਲ ਗਈ ਸੀ, ਅਤੇ ਔਰ ਉਹ ਸ਼ਿਕਾਰੀ ਨੇ ਮੱਛੀ ਨੂੰ ਪਕੜਿਆ ਅਤੇ ਉਹਦੇ ਪੇਟ ਵਿੱਚੋਂ ਲੋਹਾ ਨਿਕਲਿਆ। ਉਹਨੇ ਉਹ ਤੀਰ ਦੀ ਮੁਖੀ ਬਣਾ ਕੇ ਉਹਦੇ ਤੀਰ ਮੂਹਰੇ ਲਾਇਆ, ਔਰ ਉਹ ਮੂਸਲ ਦਾ ਲੋਹਾ ਅਤੇ ਸਾਰਿਆਂ ਦੀ ਜਾਨ ਦਾ ਖੌਫ ਬਣਿਆ। ਵੇਖ ਲਓ, ਗਲਤੀ ਇੱਕ ਨੇ ਕੀਤੀ ਪਰ ਸਾਰੀ ਵੰਸ਼ ਜਾਂਦੀ ਰਹੀ। ਕਲਯੁਗ ਜੋ ਫੇੜੇ ਸੋ ਪਾਵੈ, ਕਲਯੁਗ ਦਾ ਅਸਲੀ ਨਿਆਂ ਸਭ ਤੋਂ ਅੱਛਾ ਹੈ। ਇਹਦੇ ਵਿੱਚ ਜੋ ਆਦਮੀ ਕਰਦਾ ਉਸ ਇਕੱਲੇ ਨੂੰ ਹੀ ਫਲ ਭੋਗਣਾ ਪੈਂਦਾ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਇਸ ਲਈ ਪਾਏ ਕਲਯੁਗ ਦਾ ਸਮਾਂ ਸਭ ਤੋਂ ਉੱਤਮ ਹੈ। ਇਹਦੇ ਬਾਰੇ ਹੋਰ ਵੀ ਵਿਚਾਰਾਂ ਆਖਰ ਮਹਾਂਪੁਰਖ ਦੱਸਦੇ ਸਨ ਵੀ ਕਲਯੁਗ ਹੋਰ ਯੁਗਾਂ ਨਾਲੋਂ ਉੱਤਮ ਕਿਉਂ ਹੈ। ਸਤਯੁਗ, ਤ੍ਰੇਤਾ, ਦੁਆਪਰੇ ਜਿਹੜੇ ਤਿੰਨ ਯੁਗ ਨੇ, ਇਹ ਮਾਨੋ ਤਿੰਨ ਪੈਰ ਦਾ ਸਮਾਂ ਹੈ। ਜਦੋਂ ਆਦਮੀ ਤਿੰਨ ਪੈਰ ਕਮਾਈ ਕਰਦਾ ਨਾ, ਤੇ ਚੌਥੇ ਪੈਰ ਉਸਨੂੰ ਆਪਣੀ ਕੀਤੀ ਮਿਹਨਤ ਦਾ ਫਲ ਪ੍ਰਾਪਤ ਹੁੰਦਾ। ਜਿਹੜੇ ਸਤਯੁਗ, ਤ੍ਰੇਤਾ, ਦੁਆਪਰ ਦੇ ਵਿੱਚ ਰਿਸ਼ੀ ਮੁਨੀ ਕੋਈ ਜਗ, ਯੋਗ, ਤਪੱਸਿਆ, ਭਗਤੀ ਕਰਦੇ ਸਨ, ਤੇ ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਏ ਤੇ ਉਹਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਈ, ਆਪਣੀ ਕੀਤੀ ਭਗਤੀ ਦਾ ਤਪੱਸਿਆ ਦਾ ਫਲ ਮਿਲਿਆ। ਇਸ ਲਈ ਕਲਯੁਗ ਦੇ ਵਿੱਚ ਉਹਨਾਂ ਨੂੰ ਮੁਕਤੀ ਮਿਲੀ। ਇਸ ਲਈ ਕਲਯੁਗ ਸਭ ਤੋਂ ਉੱਤਮ ਗਿਣਿਆ ਗਿਆ। ਤੇ ਦੂਸਰਾ ਇਹ ਵੀ ਹੈ, ਬਾਕੀ ਯੁਗਾਂ ਦੇ ਵਿੱਚ ਸਤਯੁਗ ਸੱਤ, ਤੇਤਾ ਜਗੀ, ਦੁਆਪਰ ਪੂਜਾ ਚਾਰ, ਹੋਰ ਜਿਹੜੇ ਕੋਈ ਧਰਮ ਕਰਮ ਸਨ ਉਹਨਾਂ ਦੀ ਮਹਾਨਤਾ ਰਹੀ, ਪਰ ਕਲਯੁਗ ਦੇ ਵਿੱਚ ਨਾਮ ਦੀ ਮਹਿਮਾ ਪ੍ਰਗਟ ਹੋਈ। ਕਲਮੈ ਰਾਮ ਨਾਮ ਸਾਰ, ਇਸ ਲਈ ਵੀ ਕਲਯੁਗ ਸਭ ਤੋਂ ਮਹਾਨ ਹੈ। ਇਉਂ ਮਹਾਂਪੁਰਖ ਵੀ ਇਸ ਕਲਯੁਗ ਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਬਈ ਜਿਹੜਾ ਵੀ ਗੁਰੂ ਮਹਾਰਾਜ ਦੀ ਸਿੱਖੀ ਧਾਰਨ ਕਰ ਲਵੇ ਤੇ ਉਹਦਾ ਉਧਾਰ ਹੋ ਜਾਂਦਾ ਹੈ। ਪਹਿਲੇ ਯੁਗਾਂ ਦੇ ਵਿੱਚ ਲੋਕ ਕਈ ਕਈ ਸੈਂਕੜੇ ਹਜ਼ਾਰਾਂ ਲੱਖਾਂ ਵਰੇ ਤਪੱਸਿਆ ਕਰਦੇ ਸਨ, ਤਾਂ ਵੀ ਮੁਕਤੀ ਬੜੀ ਮੁਸ਼ਕਲ ਨਾਲ ਮਿਲਦੀ ਸੀ, ਪਰ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਥੋੜ੍ਹੇ ਸਮੇਂ ਦੇ ਵਿੱਚ ਹੀ ਨਾਮ ਜਪ ਕੇ ਮੁਕਤੀ ਪ੍ਰਾਪਤ ਹੁੰਦੀ। ਇਸ ਲਈ ਕਲਯੁਗ ਹੋਰ ਯੁਗਾਂ ਨਾਲੋਂ ਉੱਤਮ ਹੈ।